ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਨਵਾਂ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰ ਪੈ ਮਰਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾਰ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕਉ ਉਠ ਧਾਇਆ ਘਟ ਹੀ ਭੀਤਰ ਬਸੈ ਨਿਰੰਤਰ ਤਾਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਭੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਬਰ ਛੱਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਥ ਨਾਮ ਦੇ ਜਹਾਜ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਆਏ ਹੋਏ ਅੱਜ ਦੇ ਪਾਵਨ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਨ, ਆਪਣੀ ਰਸਨਾ ਤੋਂ ਉਚਾਰਨ ਕੀਤੇ ਹੋਏ ਆਪਣੇ ਮੁਬਾਰਕ ਬਚਨਾਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਵਾਉਣ। ਸਮੂਹ ਸੰਗਤ ਸਭਨਾਂ ਨੂੰ ਬੇਨਤੀ ਹੈ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਨਾਵਾਂ, ਹਰ ਜੂ ਰਾਖ ਲਿਹੋ ਪਤ ਮੇਰੀ।
ਜੈਤ ਸ੍ਰੀ ਮਹੱਲਾ ਨੌਵਾਂ। ਜੈਤ ਸ੍ਰੀ ਰਾਗ ਦਾ ਨਾਮ ਹੈ ਔਰ ਜੈਤ ਸ੍ਰੀ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਖਾੜ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਹਨ। ਹਰ ਜੂ ਰਾਖ ਲਿਹੋ ਪਤ ਮੇਰੀ। ਅਰਦਾਸ, ਬੇਨਤੀ, ਜੋਦੜੀ, ਤਰਲਾ, ਮਿੰਨਤ, ਰਿਕੁਐਸਟ ਉਸ ਮਾਲਕ ਦੇ ਚਰਨਾਂ ਦੇ ਅੰਦਰ ਜਦੋਂ ਅਸੀਂ ਮੱਥਾ ਟੇਕਦੇ ਹਾਂ, ਹੱਥ ਜੋੜਦੇ ਹਾਂ, ਤੇ ਹਰ ਸਿੱਖ ਦੇ ਮਨ ਦੀ ਐਸੀ ਆਤਮਿਕ ਅਵਸਥਾ ਹੋਣੀ ਚਾਹੀਦੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਅੰਦਰ ਅਸੀਂ ਮੱਥਾ ਟੇਕ ਕੇ ਆਏ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ ਹਾਂ, ਤੇ ਸਾਡੇ ਮਨ ਦੇ ਅੰਦਰ ਕੀ ਹੈ? ਇਹ ਕੋਈ ਮੱਥਾ ਟੇਕਣਾ ਕੋਈ ਫਾਰਮੈਲਿਟੀ ਨਹੀਂ ਹੈ, ਕੋਈ ਰਸਮ ਪ੍ਰਸਤੀ ਨਹੀਂ ਹੈ, ਕੋਈ ਦਿਖਾਵਾ ਨਹੀਂ ਹੈ। ਇੱਥੇ ਝੋਲੀ ਅੱਡ ਕੇ ਮਨ ਦੀ ਵੇਦਨਾ ਨੂੰ ਆਪਣੇ ਮਾਲਕ ਦੇ ਚਰਨਾਂ ਵਿੱਚ ਪ੍ਰਗਟ ਕਰਨਾ, ਉਹ ਕਿਵੇਂ ਕਰਨਾ, ਕੀ ਕਰਨਾ, ਇਹ ਸਤਿਗੁਰੂ ਜੀ ਨੇ ਸ਼ਬਦ ਦੇ ਰਾਹੀਂ ਸਾਨੂੰ ਇਸ ਗੱਲ ਦੀ ਸੂਝ ਦਿੱਤੀ ਹੈ। ਹਰ ਜੂ ਅੰਦਰੋਂ ਮਨ ਦੀ ਆਵਾਜ਼, ਹੇ ਪਿਆਰੇ ਹਰੀ ਜੀ, ਪਰਮੇਸ਼ਵਰ ਜੀ, ਵਾਹਿਗੁਰੂ ਜੀ, ਸਤਿਗੁਰੂ ਜੀ, ਰਾਖ ਲਿਓ ਪਤ ਮੇਰੀ, ਮੇਰੀ ਪਤ, ਮੇਰੀ ਇੱਜ਼ਤ, ਮੇਰਾ ਸਤਿਕਾਰ, ਮੇਰਾ ਆਨਰ ਰਾਖ ਲਿਓ, ਬਚਾ ਲਓ, ਕਾਇਮ ਰੱਖੋ। ਇੱਕ ਬੰਦਾ ਦੁਨੀਆ ਦੇ ਅੰਦਰ ਕਿਸੇ ਕੰਮ ਦੇ ਅੰਦਰ ਫੇਲ ਹੋ ਜਾਏ, ਬੜੀ ਨਮੋਸ਼ੀ ਹੈ, ਬੜੀ ਨਮੋਸ਼ੀ ਹੈ। ਵਪਾਰ ਦੇ ਅੰਦਰ ਘਾਟਾ ਖਾ ਜਾਏ, ਦਿਵਾਲੀਆ ਹੋ ਜਾਏ, ਬੜੀ ਨਮੋਸ਼ੀ ਹੈ। ਇੱਕ ਬੰਦਾ ਕਿਸੇ ਖੇਡ ਦੇ ਅੰਦਰ ਹਾਰ ਜਾਏ, ਬੜੀ ਨਮੋਸ਼ੀ ਹੈ, ਬੜੀ ਨਮੋਸ਼ੀ ਹੈ। ਸਰੇ ਬਾਜ਼ਾਰ ਕੋਈ ਬੰਦਾ ਮਾਰ ਜਾਏ, ਜਲੀਲ ਕਰ ਦੇ, ਕੁੱਟ ਦੇ, ਬੰਦਾ ਕੁਝ ਨਾ ਕਰ ਸਕੇ, ਬੜੀ ਨਮੋਸ਼ੀ ਹੈ। ਬੰਦੇ ਦਾ ਸਿਰ ਨਹੀਂ ਚੁੱਕਿਆ ਜਾਂਦਾ, ਬੰਦਾ ਧੌਣ ਉੱਚੀ ਕਰਕੇ ਚੱਲ ਨਹੀਂ ਸਕਦਾ, ਬੰਦਾ ਕਿਸੇ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ ਜਦੋਂ ਬੰਦਾ ਨਾਕਾਮਯਾਬ ਹੋ ਜਾਏ, ਫੇਲ ਹੋ ਜਾਏ, ਹਾਰ ਜਾਏ ਜ਼ਿੰਦਗੀ ਦੀ ਬਾਜ਼ੀ। ਕੋਈ ਜਲੀਲ ਕਰ ਦੇਵੇ, ਕੋਈ ਬੇਪਤ ਕਰ ਦੇਵੇ, ਕੋਈ ਰਿਸਪੈਕਟ ਖਤਮ ਹੋ ਜਾਏ, ਸਤਿਗੁਰੂ ਕਹਿੰਦੇ ਨੇ ਇਸ ਜ਼ਿੰਦਗੀ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਨੇ ਜਿਸ ਕਾਰਜ ਦੀ ਪੂਰਤੀ ਵਾਸਤੇ ਸਾਨੂੰ ਭੇਜਿਆ, ਜਿਸ ਇਮਤਿਹਾਨ ਦੇ ਅੰਦਰ ਪਰਮਾਤਮਾ ਨੇ ਸਾਨੂੰ ਪਾਇਆ, ਜਿਸ ਸੱਚੀ ਰਾਸ ਦੀ, ਸੱਚੇ ਵਪਾਰ ਦੀ ਪੂੰਜੀ ਲੈਣ ਵਾਸਤੇ ਮਾਲਕ ਨੇ ਇਹ ਦੇਹੀ ਦਿੱਤੀ ਹੈ, ਉਸ ਮਕਸਦ ਦੀ ਪੂਰਤੀ ਵਿੱਚ ਜੇ ਅਸੀਂ ਕਾਮਯਾਬ ਨਹੀਂ ਹੁੰਦੇ, ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦੇ ਹਾਂ, ਇਸ ਸੰਸਾਰ ਦੇ ਅੰਦਰ ਵਿਕਾਰਾਂ ਦੇ ਹੱਥੋਂ ਪਛਾੜੇ ਜਾਂਦੇ ਹਾਂ, ਹਾਰੇ ਜਾਂਦੇ ਹਾਂ, ਲੁੱਟੇ ਜਾਂਦੇ ਹਾਂ, ਤਬਾਹ ਹੋ ਜਾਂਦੇ ਹਾਂ, ਮੂਲ ਗਵਾ ਕੇ ਜਾਂਦੇ ਹਾਂ, ਤੇ ਦਰਗਾਹ ਦੇ ਅੰਦਰ ਢੋਈ ਨਹੀਂ ਹੈ, ਦਰਗਾਹ ਦੇ ਅੰਦਰ ਇੱਜ਼ਤ ਨਹੀਂ ਹੈ, ਦਰਗਾਹ ਦੇ ਅੰਦਰ ਪਤ ਨਹੀਂ ਹੈ। ਉਸ ਨੂੰ ਜੰਮ ਖੁਆਰ ਕਰਦਾ, ਉਸ ਨੂੰ ਜਮਾਂ ਦੇ ਧੱਕੇ ਪੈਂਦੇ ਨੇ। ਇਸ ਗੱਲ ਦਾ ਜਦੋਂ ਬੰਦੇ ਨੂੰ ਅਹਿਸਾਸ ਹੁੰਦਾ, ਜਦੋਂ ਬੰਦੇ ਨੂੰ ਸੂਝ ਆਉਂਦੀ ਹੈ, ਜਦੋਂ ਬੰਦੇ ਨੂੰ ਮਾਨਸਿਕ ਤੌਰ ਦੇ ਉੱਤੇ ਇਸ ਗੱਲ ਦਾ ਪਤਾ ਲੱਗਦਾ ਕਿ ਮੈਂ ਲੁੱਟਿਆ ਜਾ ਰਿਹਾ, ਮੈਂ ਜ਼ਿੰਦਗੀ ਦੀ ਬਾਜ਼ੀ ਇਹਨਾਂ ਵਿਕਾਰਾਂ ਦੇ ਹੱਥੋਂ ਹਾਰ ਰਿਹਾ, ਇਹਨਾਂ ਡਾਢੇ ਵਿਕਾਰਾਂ ਤੋਂ, ਚੋਰਾਂ ਤੋਂ ਮੈਂ ਲੁੱਟਿਆ ਜਾ ਰਿਹਾ ਅਤੇ ਮੇਰਾ ਵਸ ਨਹੀਂ ਚੱਲ ਰਿਹਾ। ਆਪਣੇ ਅੰਤਰ ਆਤਮੇ ਜੀਵ ਜਦੋਂ ਝਾਤ ਮਾਰਦਾ, ਗੁਰੂ ਦੀ ਕਿਰਪਾ ਦੇ ਨਾਲ ਐਸੀ ਬੁੱਧ ਦਾ ਪ੍ਰਕਾਸ਼ ਹੁੰਦਾ, ਜਿਸ ਪ੍ਰਕਾਸ਼ ਦੇ ਅੰਦਰ ਬੰਦਾ ਆਪਣੇ ਆਤਮਕ ਜੀਵਨ ਨੂੰ ਪਰਚੋਲਦਾ, ਐਨਾਲਿਸਿਸ ਕਰਦਾ, ਕਿਉਂਕਿ ਬਹੁਤੇ ਬੰਦੇ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਨਹੀਂ ਹੈ। ਜਿਹੜੇ ਜਾਗਦੇ ਨੇ ਤੇ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਨੇ, ਉਹਨਾਂ ਦੇ ਮਨ ਦੀ ਭਾਵਨਾ, ਉਹਨਾਂ ਦੇ ਮਨ ਦੀ ਅਵਸਥਾ, ਉਹਨਾਂ ਦੇ ਮਨ ਦੀ ਵੇਦਨਾ, ਸੱਚੇ ਪਾਤਸ਼ਾਹ ਮੇਰੀ ਇਸ ਜ਼ਿੰਦਗੀ ਦੇ ਅੰਦਰ ਪੱਤ ਰੱਖੋ, ਇੱਜ਼ਤ ਰੱਖੋ, ਮੇਰਾ ਮਾਣ ਕਾਇਮ ਰਹਿ ਸਕੇ, ਮੈਂ ਇਸ ਜੀਵਨ ਦੀ ਬਾਜ਼ੀ ਨੂੰ ਹਾਰ ਕੇ, ਜਲੀਲ ਹੋ ਕੇ, ਬੇਪੱਤ ਹੋ ਕਰਕੇ ਨਾ ਜਾਵਾਂ। ਉਸ ਦੇ ਮਨ ਦੀ ਇਹ ਭਾਵਨਾ, ਉਸ ਦੇ ਮਨ ਦੀ ਅਵਸਥਾ ਹੈ, ਉਸ ਦੇ ਮਨ ਦੀ ਇਹ ਅਰਦਾਸ ਹੈ। ਹਰਜੂ ਰਾਖ ਲਿਹੋ ਪਤ ਮੇਰੀ,
ਜਮ ਕੋ ਤ੍ਰਾਸ ਪਯੋ ਉਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ।
ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਮ ਕੋ ਤ੍ਰਾਸ, ਤ੍ਰਾਸ ਦਾ ਅਰਥ ਹੈ ਡਰ, ਫਿਕਰ, ਚਿੰਤਾ, ਪਰੇਸ਼ਾਨੀ, ਐਨਗਜ਼ਾਇਟੀ, ਫੀਅਰ। ਮੇਰੇ ਹਿਰਦੇ ਦੇ ਅੰਦਰ ਇਸ ਜਮ ਦਾ, ਮੌਤ ਦਾ ਡਰ ਵਿਆਪ ਰਿਹਾ ਹੈ, ਮੌਤ ਤੋਂ ਮੇਰੇ ਮਨ ਦੇ ਅੰਦਰ ਭਉ ਆ ਰਿਹਾ ਹੈ। ਜਮ ਕੋ ਤ੍ਰਾਸ ਭਇਓ, ਭਇਓ ਦਾ ਮਤਲਬ ਹੋ ਗਿਆ, ਪੈਦਾ ਹੋ ਰਿਹਾ, ਮੈਨੂੰ ਲੱਗ ਰਿਹਾ। ਉਰ ਅੰਤਰ, ਉਰ ਕਹਿੰਦੇ ਨੇ ਹਿਰਦਾ, ਮਨ, ਅੰਤਰ ਹਿਰਦੇ ਦੇ ਅੰਦਰ ਮੈਨੂੰ ਇੱਕ ਡਰ ਵਿਆਪਿਆ, ਮੈਨੂੰ ਇੱਕ ਚਿੰਤਾ ਵਿਆਪ ਰਹੀ, ਮੈਨੂੰ ਇੱਕ ਤੌਖਲਾ ਵਿਆਪ ਰਿਹਾ।
ਇਹ ਮਨ ਦੀ ਅਵਸਥਾ, ਜਿਹੜੀ ਅਵਸਥਾ ਵਿੱਚੋਂ ਬੰਦੇ ਦੇ ਅੰਦਰ ਡਰ ਪੈਦਾ ਹੋਵੇ, ਚਿੰਤਾ ਪਰੇਸ਼ਾਨੀ ਪੈਦਾ ਹੋਵੇ, ਭਾਉ ਪੈਦਾ ਹੋਵੇ, ਉਸ ਅਵਸਥਾ ਦੇ ਅੰਦਰ ਬੰਦਾ ਬੇਚੈਨ ਹੋ ਜਾਂਦਾ, ਉਸ ਅਵਸਥਾ ਦੇ ਅੰਦਰ ਬੰਦਾ ਭੱਜ ਨੱਸ ਕਰਦਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਤਿਗੁਰੂ ਨੌਵੇਂ ਪਾਤਸ਼ਾਹ, ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਮੁਬਾਰਕ ਸ਼ਬਦ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਮੇਂ ਜਦੋਂ ਔਰੰਗਜ਼ੇਬ ਨੇ ਜ਼ੁਲਮ ਦੀ ਅੱਤ ਚੁੱਕ ਲਈ, ਜਦੋਂ ਔਰੰਗਜ਼ੇਬ ਨੇ ਧੱਕੇ ਨਾਲ, ਜ਼ੋਰ ਨਾਲ, ਜ਼ਬਰਦਸਤੀ ਹਿੰਦੂਆਂ ਦੇ ਗਲਾਂ ਵਿੱਚੋਂ ਜਨੇਊ ਲਾਣੇ ਸ਼ੁਰੂ ਕੀਤੇ, ਮੰਦਰ ਢਾਣੇ ਸ਼ੁਰੂ ਕੀਤੇ, ਚਾਰੇ ਪਾਸੇ ਹਾਹਾਕਾਰ ਮੱਚ ਗਈ, ਚਾਰੇ ਪਾਸੇ ਭਾਉ ਪਸਰ ਗਿਆ, ਚਾਰੇ ਪਾਸੇ ਡਰ ਫੈਲ ਗਿਆ, ਹਰ ਪਾਸੇ ਯਤਨ ਕੀਤੇ ਪਰ ਕਿਸੇ ਪਾਸਿਓਂ ਵੀ ਧਰਵਾਸ ਨਹੀਂ ਸੀ ਮਿਲਿਆ, ਕਿਸੇ ਨੇ ਵੀ ਬਾਂਹ ਨਹੀਂ ਸੀ ਫੜੀ। ਤੇ ਪੰਡਿਤ ਕਿਰਪਾ ਰਾਮ, ਜੋ ਕਿ ਬ੍ਰਹਮਦਾਸ ਦਾ ਪੜਪੋਤਰਾ ਸੀ, ਜਿਸ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਟਨ ਵਿਖੇ ਅਧਿਆਤਮਿਕ ਉਪਦੇਸ਼ ਦਿੱਤਾ ਸੀ, ਉਸ ਦੀ ਅਗਵਾਈ ਦੇ ਅੰਦਰ 16 ਬੰਦਿਆਂ ਦਾ ਡੈਲੀਗੇਸ਼ਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਚੱਲ ਕੇ ਆਇਆ। ਏਕ ਆਸਰਾ ਬਾਪ ਗੁਸਾਈ, ਗਹੋ ਬਾਹ ਡੁਬਤ ਸਭ ਜਾਈ। ਹੇ ਗੁਸਾਈ, ਹੇ ਮਾਲਕ, ਹੇ ਸਤਿਗੁਰੂ, ਜ਼ਿੰਦਗੀ ਦੇ ਅੰਦਰ ਹੁਣ ਸਿਰਫ ਇੱਕੋ ਹੀ ਥਾਂ ਤੋਂ ਉਮੀਦ ਹੈ, ਆਸ ਦੀ ਕਿਰਨ ਹੈ। ਗਹੋ ਬਾਂਹ, ਬਾਂਹ ਪਕੜੋ, ਡੁਬਤ ਸਭ ਜਾਈ। ਇਹ ਹਿੰਦੂ ਧਰਮ ਦਾ ਬੇੜਾ ਡੁੱਬ ਰਿਹਾ ਹੈ। ਔਰੰਗਜ਼ੇਬ ਭੂਤਰੇ ਹੋਏ ਹਾਥੀ ਦੀ ਤਰ੍ਹਾਂ ਹਿੰਦੂ ਧਰਮ ਦੇ ਬਿਰਖ ਨੂੰ ਜੜੋਂ ਉਖਾੜਨਾ ਚਾਹੁੰਦਾ, ਤੇ ਸਾਨੂੰ ਯਕੀਨ ਹੈ ਤੁਹਾਡੇ ਜੇ ਸ਼ੇਰ ਦੇ ਹੁੰਦਿਆਂ ਇਸ ਹਾਥੀ ਦਾ ਕੋਈ ਵਸ ਨਹੀਂ ਚੱਲੇਗਾ। ਰੱਖੋ ਅਬ ਹਿੰਦੂਵਨ ਕੀ ਟੇਕ, ਨਾਹੇ ਤੋ ਜਗ ਮੇਂ ਬਚੇ ਨਾ ਏਕ। ਏਕ ਆਸਰਾ ਬਾਪ ਗੁਸਾਈ, ਗਹੋ ਬਾਂ ਡੁਬਤ ਸਭ ਜਾਈ। ਪਟ ਚਾਂਦ ਨੇ ਬੜਾ ਖੂਬਸੂਰਤ ਬਚਨ ਲਿਖਿਆ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਬਾਂਹ ਜਿਨ੍ਹਾਂ ਦੀ ਪਕੜੀਏ, ਸਿਰ ਦਈਏ ਬਾਂਹ ਨਾ ਛੋੜੀਏ, ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋੜੀਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਦੁਖੀ, ਪੀੜਿਤ, ਡਰ ਵਿੱਚ ਗ੍ਰਸੇ, ਚਿੰਤਾ ਵਿੱਚ ਗ੍ਰਸੇ, ਭਾਉ ਵਿੱਚ ਗ੍ਰਸੇ ਹੋਏ ਕਸ਼ਮੀਰੀ ਪੰਡਤਾਂ ਦੀ ਬਾਂਹ ਫੜ ਲਈ। ਹਿੰਦੁਸਤਾਨ ਦੀ ਪੱਤ ਜਦੋਂ ਔਰੰਗਜ਼ੇਬ ਰੋਲ ਰਿਹਾ ਸੀ, ਧਾਰਮਿਕ ਮੰਦਰਾਂ ਦੀ, ਅਸਥਾਨਾਂ ਦੀ ਜਦੋਂ ਉਹ ਤੋਹੀਨ ਕਰ ਰਿਹਾ ਸੀ, ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਦੁਖੀ ਤੇ ਪੀੜਿਤ ਪੰਡਿਤ ਚੱਲ ਕੇ ਆਏ, ਇਹ ਉਸ ਸਤਿਗੁਰੂ ਦੀ ਕਿਰਪਾ ਹੈ, ਇਹ ਉਸ ਸਤਿਗੁਰੂ ਦੀ ਬਖਸ਼ਿਸ਼ ਹੈ। ਪਾਈ ਖਾਦ ਉਸ ਪੁੱਤ ਤੇ ਪੋਤਿਆਂ ਦੀ, ਭਾਰਤ ਵਰਸ਼ ਦਾ ਬਾਗ ਤਾਂ ਹੀ ਫਲ ਰਿਹਾ ਏ, ਹਿੰਦੂ ਮੰਦਰਾਂ ਦੇ ਦੀਵਿਆਂ ਚ ਅੱਜ ਵੀ ਤੇਗ ਬਹਾਦਰ ਦਾ ਲਹੂ ਬਲ ਰਿਹਾ ਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਸ ਵੇਲੇ ਉਹਨਾਂ ਦੀ ਬਾਂਹ ਫੜੀ। ਇੱਕ ਕਵੀ ਦਾ ਕਹਿਣਾ, ਭੈਣੋ ਮੇਰੀਓ, ਜਦ ਸਿਰੀ ਸੰਧੂਰ ਪਾਵੋ, ਗੁਜਰੀ ਮਾਂ ਦਾ ਪਹਿਲਾਂ ਧੰਨਵਾਦ ਕਰਨਾ, ਦੇ ਕੇ ਪਤੀ ਤੁਹਾਡੇ ਸੁਹਾਗ ਰੱਖੇ, ਪਹਿਲਾਂ ਉਹਦੇ ਉਪਕਾਰਾਂ ਨੂੰ ਯਾਦ ਕਰਨਾ। ਇਹ ਮਾਂ ਗੁਜਰੀ ਦੀ ਕੁਰਬਾਨੀ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ, ਉਹਨਾਂ ਦੁਖੀ ਪੰਡਤਾਂ ਦੀ, ਉਹਨਾਂ ਦੁਖੀ ਲੋਕਾਂ ਦੀ ਬਾਂਹ ਫੜਨ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਹਿਸਾਨਾਂ ਦਾ ਬਦਲਾ ਹਿੰਦੁਸਤਾਨ ਚੁਕਾ ਨਹੀਂ ਸਕਦਾ। ਲੱਖਾਂ ਮੱਥੇ ਰਗੜ ਰਗੜ ਕੇ ਇਸ ਚੌਖਟ ਤੇ ਤਿਲਕ ਕਸਾਵਣ, ਲੱਖਾਂ ਮੱਥੇ ਰਗੜ ਰਗੜ ਕੇ ਇਸ ਚੌਖਟ ਤੇ ਤਿਲਕ ਕਸਾਵਣ, ਲੱਖ ਚੋਟੀਆਂ ਇਕੱਠੀਆਂ ਹੋ ਕੇ, ਲੱਖ ਚੋਟੀਆਂ ਇਕੱਠੀਆਂ ਹੋ ਕੇ ਇਸ ਦਰ ਤੇ ਜੇ ਸੀ ਚੌਰ ਝੁਲਾਵਣ, ਲੱਖ ਚੋਟੀਆਂ ਇਕੱਠੀਆਂ ਹੋ ਕੇ ਇਸ ਦਰ ਤੇ ਜੇ ਚੌਰ ਝੁਲਾਵਣ, ਲੱਖ ਜਨੇਊ ਇਸ ਫਰਸ਼ ਦੀ ਜੇ ਇੱਕ ਦਰੀ ਬਣ ਜਾਵਣ, ਲੱਖ ਮੰਦਰਾਂ ਦੇ ਕਲਸ਼ ਇਕੱਠੇ ਸੀਸ ਗੰਜ ਨੂੰ ਸੀਸ ਝੁਕਾਵਣ, ਪਰਬਤ ਜੱਡੇ ਅਹਿਸਾਨਾਂ ਦੀ ਰੱਤੀ ਨਹੀਂ ਚੁਕਾਈ ਜਾਣੀ, ਸ਼ੁਕਰਾਨੇ ਦੇ ਮਹਾਂਕਾਵ ਦੀ ਪਹਿਲੀ ਤੁਕ ਨਹੀਂ ਗਾਈ ਜਾਣੀ। ਲੱਖਾਂ ਮੱਥੇ ਰਗੜ ਰਗੜ ਕੇ ਇਸ ਚੌਖਟ ਤੇ ਤਿਲਕ ਕਸਾਵਣ, ਲੱਖ ਚੋਟੀਆਂ ਇਕੱਠੀਆਂ ਹੋ ਕਰਕੇ ਇਸ ਦਰ ਤੇ ਜੇ ਚੌਰ ਝੁਲਾਵਣ, ਲੱਖ ਜਨੇਊ ਇਸ ਫਰਸ਼ ਦੀ ਜੇ ਇੱਕ ਦਰੀ ਬਣ ਜਾਵਣ, ਲੱਖ ਮੰਦਰਾਂ ਦੇ ਕਲਸ਼ ਇਕੱਠੇ ਸੀਸ ਗੰਜ ਨੂੰ ਸੀਸ ਝੁਕਾਵਣ, ਪਰਬਤ ਜਿੱਡੇ ਅਹਿਸਾਨਾਂ ਦੀ ਰੱਤੀ ਨਹੀਂ ਚੁਕਾਈ ਜਾਣੀ, ਸ਼ੁਕਰਾਨੇ ਦੇ ਮਹਾਂਕਾਵ ਦੀ ਪਹਿਲੀ ਤੁਕ ਨਹੀਂ ਗਾਈ ਜਾਣੀ। ਉਸ ਕਰਤੇ ਪੁਰਖ ਮਾਲਕ ਦਾ ਸਤਿਗੁਰੂ ਦਾ ਇੰਨਾ ਸ਼ੁਕਰਾਨਾ, ਜਿਨ੍ਹਾਂ ਲੋਕਾਂ ਦੀ ਬਾਂਹ ਫੜੀ, ਪੈਪੀਤ ਡਰ ਦੇ ਅੰਦਰ ਗਰਸੇ ਹੋਏ, ਚਿੰਤਾ ਦੇ ਅੰਦਰ ਗਰਸੇ ਹੋਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਮਨ ਦੀ ਅਵਸਥਾ ਦੇਖੋ। ਜਮ ਦਾ ਰੂਪ ਬਦਲ ਜਾਂਦਾ, ਜਮ ਕੋ ਤਰਾਸ ਭਇਓ ਉਰ ਅੰਤਰ, ਕਦੀ ਜਮ ਬਾਬਰ ਦੇ ਰੂਪ ਵਿੱਚ ਆਏਗਾ, ਕਦੀ ਜਮ ਔਰੰਗਜ਼ੇਬ ਦੇ ਰੂਪ ਵਿੱਚ ਆਏਗਾ, ਕਦੀ ਜਮ ਅਬਦਾਲੀ ਦੇ ਰੂਪ ਵਿੱਚ ਆਏਗਾ, ਕਦੀ ਨਾਦਰ ਸ਼ਾਹ ਦੇ ਰੂਪ ਵਿੱਚ ਆਏਗਾ। ਜਮ ਦਾ ਰੂਪ ਬਦਲਦਾ ਰਹਿੰਦਾ, ਮੌਤ ਦੇ ਕਾਰਨ ਬਦਲਦੇ ਰਹਿੰਦੇ ਨੇ। ਔਰ ਜਿਹੜਾ ਜੀਵ ਅਗਿਆਨਤਾ ਦੇ ਅੰਦਰ ਹੈ, ਉਸ ਦੇ ਮਨ ਨੂੰ ਭਉ ਵਿਆਪਦਾ, ਉਸ ਦੇ ਮਨ ਨੂੰ ਚਿੰਤਾ ਵਿਆਪਦੀ ਹੈ, ਉਸ ਦੇ ਮਨ ਨੂੰ ਡਰ ਵਿਆਪਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਮਨੁੱਖ ਨੂੰ ਨਿਰਭੈ ਹੋਣ ਦਾ ਉਪਦੇਸ਼ ਦਿੰਦੀ ਹੈ, ਉਸ ਮਨ ਦੀ ਅਵਸਥਾ ਦਾ ਵਰਣਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਹੇ ਕਿਰਪਾ ਨਿਧ, ਨਿਧ ਦਾ ਅਰਥ ਖਜ਼ਾਨਾ, ਕਿਰਪਾ ਨਿਧ ਜਿਹੜਾ ਕਿਰਪਾ ਦਾ ਖਜ਼ਾਨਾ ਹੈ, ਉਸ ਸਤਿਗੁਰੂ ਦੀ ਸ਼ਰਨ ਵਿੱਚ ਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ। ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ। ਗੁਰੂ ਤੇਗ ਬਹਾਦਰ ਸਾਹਿਬ ਕਹੁ ਨਾਨਕ ਤਹਿ ਜਾਣੀ ਹੈ ਸਦਾ ਬਸਤ ਤੁਮ ਸਾਥ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪੜੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਪਤਤ ਉਧਾਰਨ ਭੈ ਹਰਨ ਹਰ, ਪਰਮੇਸ਼ਵਰ ਪਤਤਾਂ ਦਾ ਉਧਾਰ ਕਰਨ ਵਾਲਾ ਹੈ, ਭੈ ਨੂੰ ਖਤਮ ਕਰਨ ਵਾਲਾ ਹੈ, ਅਨਾਥਾਂ ਦਾ ਨਾਥ ਹੈ। ਉਸ ਨੂੰ ਆਪਣੇ ਅੰਦਰ ਮਹਿਸੂਸ ਕਰ, ਉਸ ਨਾਲ ਆਪਣੇ ਮਨ ਨੂੰ ਜੋੜ, ਉਸ ਦੇ ਚਰਨਾਂ ਵਿੱਚ ਅਰਦਾਸ ਕਰ, ਉਸ ਦੇ ਚਰਨਾਂ ਵਿੱਚ ਬੇਨਤੀ ਕਰ, ਦੁੱਖ ਡਿਪਰੈਸ਼ਨ ਚਿੰਤਾ ਸੋਗ ਇਸ ਦਾ ਹੱਲ ਕੀ ਹੈ? ਇਸ ਦਾ ਹੱਲ ਹੈ, ਤਿਸ ਕੀ ਸ਼ਰਨੀ ਪੜ ਮਨਾ ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਪਾਈਐ ਦੁੱਖ ਦਰਦ ਨਾ ਮੂਲੇ ਹੋਏ। ਉਸ ਮਾਲਕ ਦੀ ਸ਼ਰਨ ਵਿੱਚ ਪੈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ, ਕਰਤੇ ਪੁਰਖ ਮਾਲਕ ਦਾ ਓਟ ਤੇ ਆਸਰਾ ਲੈ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਵਨ ਸਲੋਕ ਦੇ ਰਹਾਓ ਵਾਲੇ ਬੰਦ ਦੀ ਦੂਸਰੀ ਪੰਕਤੀ ਦੇ ਅੰਦਰ ਬਚਨ ਕਰਦੇ ਹਨ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ।
ਰਹਾਓ ਮਹਾ ਪਤਤ ਮੁਗਦ ਲੋਭੀ ਫੁਨ, ਕਰਤ ਪਾਪ ਅਬਹਾਰਾ।
ਹੁਣ ਸਤਿਗੁਰੂ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਵੇਦਨਾ ਦਾ, ਇਸ ਡਰ ਦਾ, ਇਸ ਭਾਉ ਦਾ, ਇਸ ਫੀਅਰ ਦਾ ਕਾਰਨ ਬਿਆਨ ਕਰਦੇ ਨੇ। ਮਹਾਂਪਤਤ ਮੁਗਧ ਲੋਭੀ ਹੁਣ ਕਰਤ ਪਾਪ ਅਭਾਰਾ। ਇਹ 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 ਬੰਦੇ ਦਾ ਅੰਦਰਲਾ ਖੁੱਲਿਆ। ਜਦੋਂ ਡਾਕਟਰ ਆਪਰੇਸ਼ਨ ਕਰਦਾ, ਆਪਰੇਸ਼ਨ ਕਰਕੇ ਐਡੀ ਰਸੌਲੀ ਕੱਢ ਦਿੰਦਾ, ਐਡੀ ਪੱਥਰੀ ਕੱਢ ਦਿੰਦਾ, ਕਹਿੰਦਾ ਤੇਰੇ ਦੁੱਖਾਂ ਦਾ ਆਹ ਕਾਰਨ ਹੈ, ਇਹ ਚੀਜ਼ ਤੈਨੂੰ ਅੰਦਰੋਂ ਦੁੱਖ ਦੇ ਰਹੀ ਸੀ। ਦੇਖੋ ਸਰੀਰ ਰੋਗੀ ਸਰੀਰ ਦੁਖੀ, ਮਨ ਰੋਗੀ ਮਨ ਦੁਖੀ, ਆਤਮਾ ਰੋਗੀ ਆਤਮਾ ਜੰਮ ਦੀ ਫਾਈ ਵਿੱਚ ਪੈ ਕੇ ਜੰਮਣ ਮਰਨ ਦੇ ਗੇੜ ਵਿੱਚ ਦੁਖੀ। ਦੁੱਖ ਤੇ ਸੁੱਖ ਕੀ ਹੈ? ਸਰੀਰ ਠੀਕ ਆਹਾਰ ਤੇ ਵਿਹਾਰ ਕਰ ਰਿਹਾ ਸਰੀਰ ਸੁਖੀ ਹੈ, ਸਰੀਰ ਨਸ਼ੇ ਖਾਣ ਲੱਗ ਪਿਆ, ਸਰੀਰ ਗਲਤ ਪਦਾਰਥ ਖਾਣ ਲੱਗ ਪਿਆ, ਸਰੀਰ ਰੋਗੀ ਹੋ ਗਿਆ, ਸਰੀਰ ਦੇ ਅੰਦਰ ਰੋਗ ਪੈਦਾ ਹੋ ਗਏ, ਸਰੀਰ ਦੁੱਖ ਦੇ ਰਿਹਾ, ਨਸ਼ੇ ਕਰ ਕਰਕੇ ਲਿਵਰ ਖਰਾਬ ਹੋ ਗਿਆ, ਫੇਫੜੇ ਖਰਾਬ ਹੋ ਗਏ, ਤੰਬਾਕੂ ਪੀ ਪੀ ਕੇ ਫੇਫੜਿਆਂ ਦਾ ਕੈਂਸਰ ਹੋ ਗਿਆ। ਬਿਮਾਰ ਹੋ ਕੇ ਬੰਦਾ ਫਿਰ ਵੈਦ ਦੇ ਕੋਲ ਆਉਂਦਾ, ਡਾਕਟਰ ਕੋਲ ਆਉਂਦਾ, ਮੈਂ ਬੜੀ ਦਾਰੂ ਪੀਤੀ ਹੈ, ਮੈਂ ਬੜੀਆਂ ਸਿਗਰਟਾਂ ਪੀਤੀਆਂ ਨੇ। ਡਾਕਟਰ ਕਹਿੰਦਾ ਇਸੇ ਕਰਕੇ ਤੇਰੇ ਫੇਫੜੇ ਖਰਾਬ ਹੋ ਗਏ, ਇਸੇ ਕਰਕੇ ਤੇਰਾ ਲਿਵਰ ਖਰਾਬ ਹੋ ਗਿਆ। ਇਹ ਸੰਸਾਰ ਦੇ ਅੰਦਰ ਪਰਮਾਤਮਾ ਨੇ ਭੇਜਿਆ ਸੀ ਬੰਦੇ ਨੂੰ ਜਿਸ ਕੰਮ ਵਾਸਤੇ, ਜਿਸ ਮਕਸਦ ਵਾਸਤੇ, ਸੱਤ ਆਚਰਨ ਵਾਸਤੇ, ਭਗਤੀ ਵਾਸਤੇ, ਬੰਦਗੀ ਵਾਸਤੇ, ਦੈਵੀ ਗੁਣਾਂ ਨੂੰ ਅਰਜਿਤ ਕਰਕੇ ਇੱਥੇ ਨਾਮ ਦੀ ਕਮਾਈ ਕਰਨ ਵਾਸਤੇ, ਵਿਵੇਕ ਬੁੱਧ ਦਾ ਜੀਵਨ ਬਤੀਤ ਕਰਨ ਵਾਸਤੇ ਉੱਥੇ ਬੰਦਾ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਗਿਆ। ਮਨ ਮਾਇਆ ਮੈਂ ਰਮ ਰਿਹਾ, ਨਿਕਸਤ ਨਾਹਿਨ ਮੀਤ, ਨਾਨਕ ਮੂਰਤ ਚਿੱਤਰ ਜਿਉ ਛਾਡਤ ਨਾਹਿਨ ਭੀਤ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਮਨ ਮਾਇਆ ਮੈਂ ਫੜ ਰਿਹਾ, ਵਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਜਿਹੜਾ ਕੰਮ ਕਰਨਾ ਸੀ ਕੀਤਾ ਨਹੀਂ, ਇੱਥੇ ਆ ਕੇ ਸੋਚ ਗਲਤ ਹੋ ਗਈ, ਇੱਥੇ ਆ ਕੇ ਚਿੰਤਨ ਗਲਤ ਹੋ ਗਿਆ, ਇੱਥੇ ਆ ਕੇ ਵਿਚਾਰ ਮਲੀਨ ਹੋ ਗਏ, ਭ੍ਰਿਸ਼ਟ ਹੋ ਗਏ। ਉਹਨੂੰ ਹੀ ਮਾਇਆ ਕਹਿੰਦੇ। ਮਾਇਆ ਕੀ ਹੈ? ਮਨ ਦੇ ਅੰਦਰ ਸੰਸਾਰ ਜੋ ਮਿਥਿਆ ਹੈ, ਜਦੋਂ ਉਸ ਨੂੰ ਬੰਦਾ ਸੱਚ ਸਮਝ ਲਵੇ, ਬੰਦੇ ਦਾ ਨੁਕਸ ਹੈ। ਪਰਿਵਾਰ ਜਿਹੜਾ ਸੰਯੋਗ ਵਸ ਮਿਲਿਆ, ਉਸ ਪਰਿਵਾਰ ਨੂੰ, ਸੰਸਾਰ ਨੂੰ ਜੇ ਬੰਦਾ ਆਪਣਾ ਸਮਝ ਲਏ, ਧਨ ਪਦਾਰਥ ਜਿਹੜੇ ਗੁਜਰਾਨ ਮਿਲੇ ਨੇ, ਜਦੋਂ ਉਹਨਾਂ ਦੇ ਨਾਲ ਬੰਦਾ ਹਉਮੈ ਜੋੜ ਲਏ, ਅਭਿਮਾਨ ਜੋੜ ਲਏ, ਸਮਝ ਲਓ ਬੰਦਾ ਰੋਗੀ ਹੋ ਗਿਆ, ਸਮਝ ਲਓ ਬੰਦਾ ਬਿਮਾਰ ਹੋ ਗਿਆ, ਸਮਝ ਲਓ ਬੰਦੇ ਦੀ ਜ਼ਿੰਦਗੀ ਦੇ ਅੰਦਰ ਰੋਗਾਂ ਦਾ ਕਾਰਨ ਪੈਦਾ ਹੋ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ। ਸਾਧੋ ਇਹ ਜੱਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬੇਕਾਨਾ। ਇਹ ਸੰਸਾਰ ਮਾਇਆ ਦੇ ਹੱਥਾਂ ਵਿੱਚ ਵਿਕ ਗਿਆ। ਤਨ ਜੋਬਣ ਪ੍ਰਭਤਾ ਕੇ ਮਾਧਮੇ ਅਹਿਨਿਸ ਰਹੇ ਦੀਵਾਨਾ। ਇਹ ਤਾਂ ਧਨ ਜਵਾਨੀ ਦੇ ਮਦ ਦੇ ਅੰਦਰ ਦੀਵਾਨਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ। ਇਹ ਸਮਝਦਾ ਇਹ ਹੈ ਕਿ ਮਾਇਆ ਵਿੱਚੋਂ ਹੀ ਸੁੱਖ ਮਿਲੇਗਾ, ਤੇ ਫਿਰ ਇਸ ਦੀ ਖਾਤਰ ਪਾਪ ਕਰਦਾ, ਫਿਰ ਇਸ ਦੀ ਖਾਤਰ ਕਿਸੇ ਦਾ ਹੱਕ ਮਾਰਦਾ। ਇਹ ਸਮਝਦਾ ਧੀਆਂ ਪੁੱਤਰ ਹੀ ਮੇਰੇ ਨੇ, ਪਰਿਵਾਰ ਹੀ ਮੇਰਾ ਹੈ, ਫਿਰ ਇਸ ਕਰਕੇ ਉਹਨਾਂ ਦੀ ਖਾਤਰ ਪ੍ਰਪੰਚ ਕਰਦਾ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਵੈ ਆਨ ਲੁਟਾਵੈ। ਇਹ ਸੁਤ ਦਾਰਾ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸੀ, ਜਿਹੜੀ ਉਹਦੀ ਦੇਣ ਸੀ, ਇਹ ਸੰਸਾਰ ਦੇ ਸੁੱਖ ਜਿਹੜੇ ਮਾਲਕ ਨੇ ਸਾਨੂੰ ਦੁਨੀਆਂ ਵਿੱਚ ਰਹਿਣ ਲਈ ਭੇਜੇ ਦਿੱਤੇ ਸੀ। ਇੱਕ ਮਾਂ ਬੱਚੇ ਨੂੰ ਖੇਡਣ ਵਾਸਤੇ ਭੇਜਦੀ ਹੈ, ਬੱਚਾ ਖੇਡ 'ਚ ਹੀ ਚਿੱਤ ਲਾ ਲਵੇ, ਭੁੱਲ ਹੀ ਜਾਏ ਮਾਂ ਨੂੰ, ਜਾਣਾ ਭੁੱਲ ਹੀ ਜਾਏ।
ਸਮਝੇ ਮੈਂ ਇੱਥੇ ਖੇਡਦਾ ਹੀ ਰਵਾਂ, ਕੋਈ ਕਾਰਜ ਨਾ ਕਰਾਂ। ਅਤੇ ਜਦੋਂ ਉਸ ਦੇ ਮਨ ਦੇ ਅੰਦਰ ਜਾਣ ਦਾ ਖਿਆਲ ਆਉਂਦਾ ਨਾ, ਫਿਰ ਡਰ ਬੜਾ ਪੈਦਾ ਹੁੰਦਾ, ਫਿਰ ਚਿੰਤਾ ਬੜੀ ਲੱਗਦੀ, ਫਿਰ ਮੌਤ ਨੂੰ ਜਦੋਂ ਦੇਖਦਾ, ਜਾਣ ਨੂੰ ਸੁਣਦਾ, ਕਿਉਂਕਿ ਉਸ ਦਾ ਮਨ ਮੋਹ ਵਿੱਚ ਹੈ, ਉਸ ਦਾ ਮਨ ਹੰਕਾਰ ਵਿੱਚ ਹੈ, ਉਹਦਾ ਤਾਂ ਸਾਰਾ ਕੁਝ ਦੁਨੀਆ, ਅਤੇ ਜੇ ਦੁਨੀਆ ਹੀ ਨਾ ਰਹੇ ਤਾਂ ਉਸ ਬੰਦੇ ਨੂੰ ਤਾਂ ਹੌਲ ਪੈਂਦੇ, ਇਹੀ ਡਰ ਹੈ ਨਾ, ਹੋਰ ਇਹੀ ਚਿੰਤਾ, ਇਹੀ ਫਿਕਰ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੁਨੀਆ ਨੂੰ ਨਿਰਭੈ ਹੋਣ ਦਾ ਉਪਦੇਸ਼ ਦਿੱਤਾ, ਜੇ ਉਹਨਾਂ ਦੇ ਮਨਾਂ ਵਿੱਚੋਂ ਡਰ ਕੱਢਿਆ ਸਿਰਫ ਸ਼ਹਾਦਤ ਦੇ ਕੇ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਜੀਵਨ ਹੈ ਕੋਈ ਵਕਤੀ ਨਹੀਂ ਹੈ, ਸਿਰਫ ਵਕਤੀ ਤੌਰ ਦੇ ਉੱਤੇ ਮਹਾਰਾਜ ਨੇ ਦੁਨੀਆ ਨੂੰ ਔਰੰਗਜ਼ੇਬ ਦੇ ਭਾਉ ਤੋਂ ਨਹੀਂ ਕੱਢਿਆ। ਮਹਾਰਾਜ ਨੇ ਬਾਣੀ ਦੇ ਅੰਦਰ ਐਸੀ ਫਿਲਾਸਫੀ ਦਿੱਤੀ, ਐਸੀ ਸੋਚ ਦਿੱਤੀ, ਐਸੀ ਵਿਚਾਰ ਦਿੱਤੀ ਕਿ ਬੰਦਾ ਜ਼ਿੰਦਗੀ ਦੇ ਅੰਦਰ ਦੁਨੀਆ ਸਦਾ ਲਈ ਨਿਰਭੈ ਹੋ ਜਾਏ। ਉਹਦੇ ਲਈ ਮਹਾਰਾਜ ਨੇ ਬੰਦੇ ਨੂੰ ਬੰਦੇ ਦੀ ਜ਼ਿੰਦਗੀ ਦੀ ਨਾਸ਼ਮਾਨਤਾ ਦ੍ਰਿੜ ਕਰਾਈ। ਸਾਧੋ ਮਨ ਕਾ ਮਾਣ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨਿਸ ਭਾਗੋ। ਇਹ ਤਰੀਕਾ ਹੈ, ਇਹ ਤੰਦਰੁਸਤੀ ਦਾ ਤਰੀਕਾ ਹੈ, ਸਾਰੀ ਜ਼ਿੰਦਗੀ ਵਾਸਤੇ, ਸਾਰੀ ਦੁਨੀਆ ਵਾਸਤੇ, ਫੋਰ ਐਵਰ, ਵਕਤੀ ਨਹੀਂ। ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਉਸ ਦੇ ਸਰੀਰ ਦਾ ਇੱਕ ਰੋਗ ਕੱਢ ਕੇ ਉਸ ਨੂੰ ਵਕਤੀ ਤੌਰ ਦੇ ਉੱਤੇ ਤੰਦਰੁਸਤ ਕਰ ਦਿਓਗੇ, ਪਰ ਜਿਹੜਾ ਉਹਦਾ ਵਿਹਾਰ ਸਹੀ ਨਹੀਂ, ਉਹ ਫਿਰ ਬਿਮਾਰ ਹੋ ਜਾਏਗਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਜ਼ਿੰਦਗੀ ਦੇ ਅੰਦਰ ਬੰਦੇ ਨੂੰ ਇਹਨਾਂ ਮਿੱਥਿਆ ਚੀਜ਼ਾਂ ਦੇ ਮਾਣ ਵਿੱਚੋਂ ਕੱਢਦੀ ਹੈ, ਮੋਹ ਵਿੱਚੋਂ ਕੱਢਦੀ ਹੈ, ਸਰੀਰ ਦੀ ਨਾਸ਼ਮਾਨਤਾ ਦਾ ਜ਼ਿਕਰ ਕਰਦੀ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲੈ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਰਾਮ ਗਇਓ ਰਾਮਨ ਗਇਓ, ਜਾਂ ਕੋ ਬਹੁ ਪਰਵਾਰ, ਕਉ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਕਿਉਂਕਿ ਤੂੰ ਥਿਰ ਮੰਨੀ ਬੈਠਾ, ਹੁਣ ਤੇਰਾ ਭਰਮ ਤਾਂ ਕੱਢਣਾ ਪਏਗਾ ਨਾ, ਤੇਰੀਆਂ ਅੱਖਾਂ ਤਾਂ ਖੋਲਣੀਆਂ ਪੈਣਗੀਆਂ, ਤੇਰੇ ਅੰਦਰ ਜਿਹੜੇ ਮਨ ਦੇ ਉੱਤੇ ਮਾਇਆ ਦਾ ਨਸ਼ਾ ਪਿਆ ਹੈ, ਇਸ ਨਸ਼ੇ ਨੂੰ ਤਾਂ ਲਾਹਣਾ ਪਏਗਾ, ਤਾਂ ਹੀ ਤੇਰਾ ਡਰ ਮੁੱਕੇਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਬੰਦੀ ਦੀ ਜ਼ਿੰਦਗੀ ਦੇ ਅੰਦਰ ਸੱਚਾ ਬੈਰਾਗ ਪੈਦਾ ਕਰਦੀ ਹੈ, ਸੱਚਾ ਬੈਰਾਗ ਪੈਦਾ ਕਰਦੀ ਹੈ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਹਾਲਤ ਇਹ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬੰਦੇ ਦੀ ਅਵਸਥਾ ਇਹ ਹੈ, ਮਹਾਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ। ਮੈਂ ਪਾਪ ਕਰਦਿਆਂ ਹਾਰ ਗਿਆ, ਥੱਕ ਗਿਆ, ਮੈਂ ਮਹਾਪਤਤ ਹਾਂ, ਲੋਭੀ ਹਾਂ।
ਪੈ ਮਰਬੇ ਕੋ ਬਿਸਰਤ ਨਾਹਨ, ਤੇ ਚਿੰਤਾ ਤਨ ਜਾਰਾ।
ਔਰ ਇਸ ਮਰਬੇ ਦੇ ਭੈ ਵਿੱਚੋਂ, ਇਸ ਜੰਮ ਦੇ ਡਰ ਵਿੱਚੋਂ, ਪੈ ਮਰਬੇ ਕੋ ਬਿਸਰਤ ਨਾਹਨ, ਇਹ ਮੈਨੂੰ ਭੁੱਲ ਨਹੀਂ ਰਿਹਾ, ਇਹ ਮੈਨੂੰ ਖਾ ਰਿਹਾ ਅੰਦਰੋਂ ਅੰਦਰੀ, ਇਹ ਡਰ ਮੇਰੇ ਜੀਵਨ ਦੇ ਅੰਦਰ ਘੁੰਨ ਦੀ ਤਰ੍ਹਾਂ ਲੱਗਾ ਹੋਇਆ ਹੈ। ਭੈ ਮਰਬੇ ਕੋ ਬਿਸਰਤ ਨਾਹਿਨ, ਸਤਿਗੁਰੂ ਕਹਿੰਦੇ ਨੇ ਤਹਿ ਚਿੰਤਾ ਤਨ ਜਾਰਾ। ਉਸ ਚਿੰਤਾ ਦੇ ਅੰਦਰ ਤਨ ਜਿਹੜਾ ਹੈ ਜਾਰਾ, ਜਾਰਾ ਤੋਂ ਭਾਵ ਸੜ ਗਿਆ, ਕਮਜ਼ੋਰ ਹੋ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨੇ ਇਸ ਚਿੰਤਾ ਦੇ ਕਰਕੇ ਇਹ ਮਨ ਜਿਹੜਾ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ ਕਿ ਬੰਦੇ ਦਾ ਬਲ ਛੁੱਟ ਕੇ ਉਹ ਬੰਧਨ ਪਰ ਹੈ, ਕਛੂ ਨਾ ਹੋਤ ਉਪਾਏ, ਕਉ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ। ਬਲ ਛੁੱਟ ਕੇ ਉਹ, ਆਤਮਕ ਬਲ ਰੱਬ ਨੇ ਅੰਦਰ ਰੱਖਿਆ ਸੀ, ਪਰ ਵਿਕਾਰਾਂ ਨੇ ਅੰਦਰੋਂ ਖੀਨ ਕਰ ਦਿੱਤਾ, ਕਮਜ਼ੋਰ ਕਰ ਦਿੱਤਾ, ਬਿਮਾਰੀ ਨੇ ਅੰਦਰਲਾ ਬਲ ਖਤਮ ਕਰ ਦਿੱਤਾ। ਇਸ ਦੇਹੀ ਅੰਦਰ ਪਾਂਚ ਚੋਰ ਬਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ, ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਬਲ ਸੀ, ਸਰੀਰ ਦੀ ਤਾਕਤ ਸੀ, ਪਰ ਨਸ਼ਿਆਂ ਨੇ ਮਾਰ ਦਿੱਤੀ, ਕਮਜ਼ੋਰ ਹੋ ਗਿਆ। ਆਤਮਕ ਬਲ ਸੀ ਪਰ ਮਾਇਆ ਮੋਹ ਨੇ ਆਤਮਕ ਬਲ ਖਤਮ ਕਰ ਦਿੱਤਾ। ਹੁਣ ਧੰਦੇ ਜੰਜਾਲ ਬਣ ਗਏ ਨੇ, ਹੁਣ ਫਾਈ ਬਣ ਗਈ ਹੈ, ਹੁਣ ਇਹ ਨਾਗਣੀ ਬਣ ਗਈ ਹੈ ਜਿਹੜੀ ਡੱਸ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਾਨਸਿਕ ਅਵਸਥਾ ਦਾ ਵਰਣਨ ਕਰਦੇ ਹੋਏ ਕਹਿੰਦੇ ਨੇ, ਭੈ ਮਰਬੇ ਕੋ ਬਿਸਰਤ ਨਾਹਿਨ ਤਹ ਚਿੰਤਾ ਤਨ ਜਾਰਾ।
ਕੀਏ ਉਪਾਵ ਮੁਕਤ ਕੇ ਕਾਰਨ ਦਹਿ ਦਿਸ ਕਉ ਉਠ ਧਾਇਆ।
ਇਸ ਡਰ ਤੋਂ ਮੁਕਤੀ ਦੇ ਕਈ ਯਤਨ ਕੀਤੇ। ਕੀਏ ਉਪਾਵ ਮੁਕਤ ਕੇ ਕਾਰਨ, ਕਿਹਦੇ ਤੋਂ ਮੁਕਤੀ? ਇਸ ਡਰ ਤੋਂ ਮੈਂ ਮੁਕਤ ਹੋ ਜਾਵਾਂ, ਸਹਿਜ ਆ ਜਾਏ ਜ਼ਿੰਦਗੀ ਦੇ ਅੰਦਰ, ਚੜ੍ਹਦੀ ਕਲਾ ਵਿੱਚ ਆ ਜਾਏ, ਨਿਰਭੈ ਹੋ ਜਾਵਾਂ। ਬੜੇ ਯਤਨ ਕੀਤੇ। ਕੀਏ ਉਪਾਵ ਮੁਕਤ ਕੇ ਕਾਰਨ ਦਹਿ ਦਿਸ ਕਉ ਉਠ ਧਾਇਆ।
ਘਟ ਹੀ ਭੀਤਰ ਬਸੈ ਨਿਰੰਜਨ ਤਾਕੋ ਮਰਮ ਨਾ ਪਾਇਆ।
ਘਟ ਹੀ ਭੀਤਰ ਬਸੈ ਨਿਰੰਜਨ, ਜਿਹੜਾ ਨਿਰੰਜਨ, ਜਿਹੜਾ ਪਰਮਾਤਮਾ, ਜਿਹੜਾ ਵਾਹਿਗੁਰੂ, ਜਿਹੜਾ ਨਿਰੰਕਾਰ ਜੋਤ ਸਰੂਪ ਪਰਮੇਸ਼ਵਰ ਹਿਰਦੇ ਦੇ ਅੰਦਰ ਵਸਦਾ ਸੀ, ਉਹਦੀ ਤਾਂ ਸਾਰ ਹੀ ਨਹੀਂ ਲਈ। ਉਹਦੇ ਬਾਰੇ ਜਾਣਨ ਦੀ ਤਾਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹਦੇ ਵੱਲੋਂ ਤਾਂ ਬਿਲਕੁਲ ਜੀਰੋ ਰਿਹਾ, ਤਾਂ ਕੋ ਮਰਮ ਨਾ ਪਾਇਆ। ਮਹਾਰਾਜ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਹਰਜੀ ਤੇਰੇ ਨਾਲ ਹੈ, ਗੁਰਮਤੀ ਗੁਰਮਤੀ ਰੰਗ ਬਾਣ। ਤੂੰ ਗੁਰੂ ਦੀ ਮਤ ਲੈ ਕੇ ਰੰਗ ਮਾਨਣਾ ਸੀ, ਨਿਸ਼ਚਿੰਤ ਹੋਣਾ ਸੀ, ਚੜ੍ਹਦੀ ਕਲਾ ਵਿੱਚ ਰਹਿਣਾ ਸੀ, ਵਿਕਾਰਾਂ ਦੇ ਬੰਧਨ ਕੱਟਣੇ ਸੀ, ਆਪਣੇ ਅਸਲੇ ਨੂੰ ਪਛਾਣ, ਆਪਣੇ ਮੂਲ ਨੂੰ ਪਛਾਣ। ਤੂੰ ਇਸ ਸੰਸਾਰ ਦੇ ਅੰਦਰ ਰਹਿਣ ਵਾਲਾ ਸਰੀਰ ਨਾਲ ਜੁੜਿਆ ਹੋਇਆ ਪ੍ਰਾਣੀ ਨਹੀਂ ਹੈ, ਤੂੰ ਆਤਮਕ ਸਰੂਪ ਹੈ, ਤੇਰਾ ਜੋਤ ਸਰੂਪ ਹੈ, ਤੂੰ ਤੂੰ ਰੱਬ ਦੀ ਅੰਸ਼ ਹੈ, ਤੂੰ ਪਰਮਾਤਮਾ ਦੇ ਘਰ ਦਾ ਵਾਸੀ ਹੈ, ਵਾਹਿਗੁਰੂ ਤੇਰੇ ਨਾਲ ਹੈ। ਤੂੰ ਉਸ ਨੂੰ ਵਿਸਾਰ ਕੇ ਫਿਰ ਇਹਨਾਂ ਸੰਸਾਰ ਦੇ ਧੰਦਿਆਂ ਵਿੱਚ ਐਵੇਂ ਡਰੀ ਜਾਂਦਾ, ਐਵੇਂ ਘਬਰਾਈ ਜਾਂਦਾ। ਸ਼ੇਰ ਦਾ ਬੱਚਾ ਭੇਡਾਂ ਦੇ ਇੱਜੜ ਵਿੱਚ ਰਲ ਗਿਆ, ਜੰਮਦਿਆਂ ਸਾਰ ਆਪਣੇ ਆਪ ਨੂੰ ਭੇਡ ਸਮਝਣ ਲੱਗ ਪਿਆ, ਪਤਾ ਹੀ ਨਹੀਂ ਮੈਂ ਸ਼ੇਰ ਹਾਂ। ਵੱਡਾ ਹੋਇਆ, ਇੱਕ ਦਿਨ ਸ਼ੇਰ ਨੇ ਦਹਾੜ ਮਾਰੀ, ਉਸ ਦੇ ਅੰਦਰਲਾ ਸੁੱਤਾ ਹੋਇਆ ਸ਼ੇਰ ਜਾਗ ਪਿਆ, ਉਸਨੇ ਵੀ ਬਰਾਬਰ ਦੀ ਦਹਾੜ ਮਾਰੀ, ਭੇਡਾਂ ਭੱਜ ਗਈਆਂ। ਬੰਦੇ ਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਮੈਂ ਕੀ ਕਰਨ ਆਇਆ। ਜਿਸ ਦਿਨ ਪਤਾ ਲੱਗ ਜਾਏਗਾ, ਉਸ ਦਿਨ ਜ਼ਿੰਦਗੀ ਦੇ ਅੰਦਰ ਨਿਰਭੈਤਾ ਆਏਗੀ, ਚੜ੍ਹਦੀ ਕਲਾ ਆਏਗੀ, ਡਰ ਨਹੀਂ ਰਹੇਗਾ। ਉਹ ਵੀ ਬੰਦੇ ਸਨ ਜਿਹੜੇ ਔਰੰਗਜ਼ੇਬ ਦੇ ਸਮੇਂ ਡਰ ਕੇ ਘਰਾਂ ਵਿੱਚ ਵੜੇ ਹੋਏ ਸਨ, ਅਤੇ ਉਹ ਵੀ ਗੁਰੂ ਕੇ ਲਾਲ ਸਨ, ਗੁਰੂ ਕੇ ਸਿੱਖ ਸਨ, ਜਿਨ੍ਹਾਂ ਨੇ ਔਰੰਗਜ਼ੇਬ ਦੀ ਪਰਵਾਹ ਨਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਦੇ ਸਰੀਰ ਦੀ ਸੰਭਾਲ ਕੀਤੀ। ਉਹ ਵੀ ਸਿੱਖ ਸਨ ਦਿੱਲੀ ਦੇ। ਚਲਾ ਚਲਾਈ ਹੋ ਗਈ, ਗੜਗੜ ਉਖੜੇ ਵੇਖ, ਲਖੀ ਨਗਾਈਆ ਲੈ ਗਏ ਤੂੰ ਖੜਾ ਤਮਾਸ਼ਾ ਦੇਖ। ਭਾਈ ਲਖੀ ਸ਼ਾਹ, ਭਾਈ ਨਗਾਈਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਗਏ ਗੁਰਦੁਆਰਾ ਰਕਾਬਗੰਜ, ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ। ਆਪਣੇ ਘਰ ਨੂੰ ਲਾਂਬੂ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ। ਔਰੰਗਜ਼ੇਬ ਤੋਂ ਭਾਉ ਨਹੀਂ ਖਾਧਾ, ਆਪਣੇ ਆਤਮ ਸਰੂਪ ਦੀ ਪਛਾਣ ਕੀਤੀ। ਭਾਈ ਜੈਤਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚੋਂ ਚੱਕ ਕੇ, ਮਨ ਦੇ ਅੰਦਰ ਇਹ ਨਿਸ਼ਚਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦੀ ਤੋਹੀਨ ਨਹੀਂ ਹੋਣ ਦੇਣੀ। ਜਿਵੇਂ ਔਰੰਗਜ਼ੇਬ ਨੇ ਆਖਿਆ ਸੀ, ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਦਰਵਾਜ਼ਿਆਂ ਦੇ ਬਾਹਰ ਟੰਗ ਦਿਓ। ਭਾਈ ਜੈਤਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕਰਕੇ, ਇਤਿਹਾਸ ਬੜਾ ਖੂਬਸੂਰਤ ਹੈ, ਕਹਿੰਦੇ ਨੇ ਤਰਾਵੜੀ ਦੇ ਇਲਾਕੇ ਵਿੱਚ ਪਹੁੰਚੇ ਭਾਈ ਜੈਤਾ। ਉੱਥੇ ਇੱਕ ਭਾਈ ਦੇਵਾ ਰਾਮ ਦਾ ਨਾਂ ਦਾ ਬੰਦਾ ਸੀ। ਰਾਤ ਪੈ ਗਈ ਤੇ ਦੇਵਾ ਰਾਮ ਕਹਿੰਦੇ ਧੋਬੀ ਸੀ ਤੇ ਛੱਪੜ ਤੇ ਕੱਪੜੇ ਧੋਂਦਾ ਸੀ। ਝਾੜੀਆਂ ਦੇ ਅੰਦਰ ਲੁਕੇ ਹੋਏ ਭਾਈ ਜੈਤਾ ਜੀ ਜਦੋਂ ਝਾੜੀਆਂ ਵਿੱਚੋਂ ਆਵਾਜ਼ ਆਈ ਤੇ ਭਾਈ ਦੇਵਾ ਰਾਮ ਪੁੱਛਦਾ ਕੌਣ ਹੈ? ਤੇ ਭਾਈ ਜੈਤਾ ਜੀ ਕਹਿਣ ਲੱਗੇ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਰਾਤ ਪੈ ਗਈ ਹੈ ਤੇ ਟਿਕਾਣਾ ਭਾਲਦਾ। ਤੇ ਭਾਈ ਦੇਵਾ ਰਾਮ ਕਹਿਣ ਲੱਗੇ, ਭਾਈ ਜੈਤਿਆ ਇਹ ਠੀਕ ਹੈ, ਮੈਂ ਸ਼ਾਹੀ ਫੌਜਾਂ ਦੇ ਬਸਤਰ ਤੋਂ ਨਾ, ਪਰ ਮੈਂ ਵੀ ਗੁਰੂ ਨਾਨਕ ਦਾ ਸਿੱਖ ਹਾਂ, ਤੂੰ ਝਾੜੀਆਂ ਵਿੱਚੋਂ ਬਾਹਰ ਆ। ਭਾਈ ਦੇਵਾ ਰਾਮ ਭਾਈ ਜੈਤੇ ਨੂੰ ਆਪਣੇ ਘਰ ਲੈ ਗਿਆ। ਭਾਈ ਜੈਤੇ ਨੇ ਆਪਣੇ ਸੀਨੇ ਨਾਲ ਘੁੱਟ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਚਾਦਰ ਵਿੱਚ ਲਪੇਟਿਆ ਹੋਇਆ ਸੀਸ ਲਾਇਆ। ਦੇਖੋ ਉਸ ਭਾਈ ਜੈਤੇ ਦੀ ਚੜ੍ਹਦੀ ਕਲਾ, ਆਪਣੇ ਗੁਰੂ ਦੀ ਸ਼ਹਾਦਤ ਤੋਂ ਬਾਅਦ ਆਪਣਾ ਮੈਂਟਲ ਬੈਲੈਂਸ ਕਾਇਮ ਰੱਖਿਆ। ਮਨ ਰੋ ਰਿਹਾ, ਮਨ ਬੈਰਾਗ ਦੇ ਅੰਦਰ ਹੈ, ਪਰ ਜੇ ਮਨ ਡੋਲ ਗਿਆ ਤੇ ਫਿਰ ਮਿੱਥਿਆ ਹੋਇਆ ਕਾਰਜ ਨਹੀਂ ਪੂਰਾ ਹੋਏਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਨੂੰ ਛਾਤੀ ਨਾਲ ਲਾਇਆ, ਚਾਦਰ ਵਿੱਚ ਲਪੇਟਿਆ ਤੇ ਭਾਈ ਦੇਵਾ ਰਾਮ ਕਰ ਲੈ ਗਿਆ। ਕਹਿਣ ਲੱਗਾ, ਇਹ ਚਾਦਰ ਵਿੱਚ ਕੀ ਲਪੇਟਿਆ? ਇਹ ਕੋਈ ਖਜ਼ਾਨਾ? ਇਹ ਕੋਈ ਕੀਮਤੀ ਵਸਤੂ ਹੈ? ਭਾਈ ਜੇਤੇ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ। ਕਹਿਣ ਲੱਗਾ, ਹਾਂ, ਇਹ ਬਹੁਤ ਵੱਡਾ ਖਜ਼ਾਨਾ ਹੈ, ਇਹ ਕਿਸੇ ਮਾਂ ਦੇ ਜਾ ਕੇ ਅੱਗੇ ਅਰਪਣ ਕਰਨਾ ਹੈ, ਮਾਤਾ ਨਾਨਕੀ। ਇਹ ਕਿਸੇ ਪਤਨੀ ਦਾ ਸੁਹਾਗ ਹੈ, ਇਹ ਕਿਸੇ ਬੱਚੇ ਦੇ ਬਾਪ ਦਾ ਤਰਵਾਸ ਹੈ। ਬੈਠਿਆ ਭਾਈ ਦੇਵਾ ਰਾਮ ਨੇ ਆਖਿਆ, ਤੂੰ ਆਨੰਦਪੁਰ ਜਾ ਰਿਹਾ, ਮੇਰੀ ਇੱਕ ਬੇਨਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਨਾ, ਗਰੀਬ ਅਤੇ ਨਿਮਾਣਾ ਜਿਹਾ ਬੰਦਾ ਕਦੀ ਇੱਧਰੋਂ ਦੀ ਲੰਘੋ ਅਤੇ ਮੇਰੀ ਕੁੱਲੀ ਦੇ ਅੰਦਰ ਚਰਨ ਜ਼ਰੂਰ ਪਾਇਆ ਜੇ। ਦੇਖੋ, ਮੀਡੀਆ ਨਹੀਂ ਸੀ, ਕੋਈ ਅਖਬਾਰਾਂ ਨਹੀਂ ਸੀ, ਕੋਈ ਅਜੋਕੇ ਸੰਚਾਰ ਦੇ ਸਾਧਨ ਨਹੀਂ ਸੀ। ਭਾਈ ਜੈਤੇ ਦੀਆਂ ਅੱਖਰਾਂ ਵਿੱਚ ਤੋਂ ਅੱਖਰੂ ਤਪ ਰਹੇ ਨੇ। ਕਹਿੰਦੇ, ਤੂੰ ਰੋ ਕਿਉਂ ਰਿਹਾ? ਕਹਿਣ ਲੱਗਾ, ਮੇਰੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ। ਅੱਛਾ, ਕਿੱਥੇ ਨੇ ਗੁਰੂ ਤੇਗ ਬਹਾਦਰ ਸਾਹਿਬ? ਕਹਿਣ ਲੱਗਾ, ਵਿਹੜੇ ਵਿੱਚ ਮੰਜਾ ਵਿਛਾ, ਚਾਦਰ ਵਿਛਾਈ ਤੇ ਖੋਲ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਮੰਜੇ 'ਤੇ ਟਿਕਾ ਦਿੱਤਾ। ਪੁੱਬਾਂ ਨਿਕਲ ਗਈਆਂ। ਸੱਚੇ ਪਾਤਸ਼ਾਹ, ਜੇ ਅੱਜ ਆਏ ਹੋ ਤੇ ਇਸ ਰੂਪ ਵਿੱਚ ਆਏ ਹੋ। ਭਾਈ ਜੈਤਾ ਮੰਜੇ ਦੇ ਨਾਲ ਢੋ ਲਾ ਕੇ ਥਕਾਵਟ ਲਾਂਦਾ ਰਿਹਾ ਤੇ ਭਾਈ ਦੇਵਾ ਰਾਮ ਤੇ ਉਸ ਦੀ ਪਤਨੀ ਸਾਰੀ ਰਾਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦੇ ਉੱਤੇ ਚੌਰ ਕਰਦੇ ਰਹੇ। ਅੰਮ੍ਰਿਤ ਵੇਲਾ ਹੋਇਆ ਤੇ ਕਹਿਣ ਲੱਗੇ, ਭਾਈ ਜੈਤਿਆ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋਗੀ ਇੱਕ ਚਾਦਰ ਤਿਆਰ ਕੀਤੀ ਸੀ, ਇਹ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਅਰਪਣ ਕਰਨੀ ਹੈ। ਤੇ ਉੱਥੋਂ ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਫਿਰ ਅੰਬਾਲੇ ਕੈਥੋ ਮਾਜਰਾ, ਉੱਥੇ ਵੀ ਇੱਕ ਗੁਰੂ ਕਾ ਸਿੱਖ, ਉਹਦਾ ਨਾਂ ਰਾਮਦੇਵ ਆਇਆ। ਜਦੋਂ ਉਸ ਇਲਾਕੇ ਵਿੱਚ ਪਹੁੰਚਿਆ, ਉੱਥੇ ਵੀ ਜਾ ਕੇ ਉਸਨੇ ਦੇਖਿਆ ਵੀ ਇਹ ਗੁਰੂ ਕੇ ਸਿੱਖ ਦਾ ਘਰ ਹੈ। ਤੇ ਜਦੋਂ ਉਹਦੇ ਘਰ ਵਿੱਚ ਗਿਆ, ਉੱਥੇ ਵੀ ਉਸਨੇ ਪੁੱਛਿਆ ਵੀ ਇਹ ਤੂੰ ਚਾਦਰ ਵਿੱਚ ਕੀ ਲਪੇਟਿਆ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਾਦਰ ਖੋਲ੍ਹ ਕੇ ਦਰਸ਼ਨ ਕਰਾਏ। ਸਾਰੀ ਰਾਤ ਰਾਮਦੇਵ ਰੋਂਦਾ ਰਿਹਾ, ਅਥਰੂ ਨਹੀਂ ਰੁਕੇ ਉਸ ਦੀਆਂ ਅੱਖਾਂ ਵਿੱਚੋਂ। ਉਸ ਥਾਂ ਤੇ ਮੁੜ ਕੇ ਉਸਨੇ ਕਦੀ ਵਿਛਾਈ ਨਹੀਂ ਕੀਤੀ, ਮੰਜਾ ਨਹੀਂ ਡਾਇਆ, ਉੱਥੇ ਬੈਠ ਕੇ ਭਗਤੀ ਕਰਦਾ ਰਿਹਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਇਲਾਕੇ ਤੋਂ ਨਿਕਲ ਕੇ ਅੱਗੇ ਤੁਰੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਤੇ ਫਕੀਰ ਵਹਾਉਦੀਨ ਉਸ ਦੀ ਝੌਂਪੜੀ ਦੇ ਅੰਦਰ ਬਿਜਲੀ ਜਗ ਰਹੀ ਸੀ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਪਹੁੰਚਿਆ। ਉਹ ਵੀ ਬਜ਼ੁਰਗ ਫਕੀਰ ਸੀ, ਉਸਨੇ ਵੀ ਬੇਨਤੀ ਕੀਤੀ, ਤੂੰ ਆਨੰਦਪੁਰ ਜਾ ਰਿਹਾ? ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰਾ ਵੀ ਨਮਸਕਾਰ ਕਰੀ। ਭਾਈ ਜੈਤਾ ਅਥਰੂ ਕੇਰਦਾ, ਸੱਚੇ ਪਾਤਸ਼ਾਹ, ਸ਼ਹਾਦਤ ਤੋਂ ਬਾਅਦ ਵੀ ਰਹਿਮਤਾਂ ਵਰਸਾਈ ਜਾਂਦੇ ਹੋ, ਸ਼ਹਾਦਤ ਤੋਂ ਬਾਅਦ ਵੀ ਸ਼ਰਧਾਲੂਆਂ ਦੇ ਸੀਨੇ ਠਾਰੀ ਜਾਂਦੇ ਹੋ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਦੇਖੋ ਉਸ ਜ਼ੁਲਮ ਦੀ ਹਨੇਰੀ ਦੇ ਅੰਦਰ ਆਨੰਦਪੁਰ ਸਾਹਿਬ ਪਹੁੰਚਿਆ, ਕੀਰਤਪੁਰ ਸਾਹਿਬ ਪਹੁੰਚਿਆ। ਔਰ ਕੀਰਤਪੁਰ ਉਸ ਨੂੰ ਇਹ ਖਿਆਲ ਸੀ ਸ਼ਾਇਦ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦਾ ਅੰਤਮ ਸੰਸਕਾਰ ਇੱਥੇ ਹੋਇਆ ਤੇ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਇੱਥੇ ਹੋਵੇ, ਪਰ ਉੱਥੇ ਮਾਤਾ ਨਾਨਕੀ ਜੀ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਮਾਤਾ ਗੁਜਰੀ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੁਪਤਨੀ ਬਾਲਕ ਗੋਬਿੰਦ ਰਾਏ ਸਿੱਖ ਸੰਗਤਾਂ ਸਮੇਤ ਲੈ ਹੋਏ ਅਤੇ ਨਗਰ ਕੀਰਤਨ ਦੀ ਸ਼ਕਲ ਦੇ ਅੰਦਰ ਕੀਰਤਪੁਰ ਤੋਂ ਆਨੰਦਪੁਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲਿਆਉਂਦਾ। ਸੀਸ ਚੱਕ ਕੇ ਪਿਤਾ ਦਾ ਥਾਲ ਵਿੱਚੋਂ ਗੋਬਿੰਦ ਰਾਏ ਹੱਥਾਂ ਵਿੱਚ ਲੈਣ ਲੱਗੇ। ਆਪਣੇ ਪਿਤਾ ਪਿਆਰੇ ਦੇ ਸੀਸ ਅੱਗੇ ਸੀਸ ਆਪਣਾ ਝੁਕਾ ਕੇ ਕਹਿਣ ਲੱਗੇ। ਇਹ ਕਵੀ ਨੇ ਬੜਾ ਸੋਹਣਾ ਲਿਖਿਆ ਹੈ। ਸੀਸ ਪਿਤਾ ਦਾ ਚੁੱਕ ਕੇ ਥਾਲ ਵਿੱਚੋਂ ਗੋਬਿੰਦ ਆਪਣੇ ਹੱਥਾਂ ਵਿੱਚ ਲੈਣ ਲੱਗੇ। ਆਪਣੇ ਪਿਤਾ ਪਿਆਰੇ ਦੇ ਸੀਸ ਅੱਗੇ ਸੀਸ ਆਪਣਾ ਝੁਕਾ ਕੇ ਕਹਿਣ ਲੱਗੇ। ਇਹ ਅਨਰਥ ਹੈ, ਜ਼ੁਲਮ ਹੈ, ਕਹਿਰ ਵੱਡਾ, ਕਦ ਤੱਕ ਸਹਾਰਿਆ ਜਾ ਸਕਦਾ ਹੈ? ਮਹਾਂ ਤਪੱਸਵੀ ਸੰਤਾਂ ਤੇ ਸਾਧੂਆਂ ਦਾ ਕਦ ਤੱਕ ਸੀਸ ਉਤਾਰਿਆ ਜਾ ਸਕਦਾ ਹੈ? ਆਰੇ ਚੱਲਣਗੇ, ਉਬਲੇਗੀ ਦੇਗ ਕਦ ਤੱਕ, ਕਦ ਤੱਕ ਕਹਿਰ ਗੁਜ਼ਾਰਿਆ ਜਾ ਸਕਦਾ ਹੈ? ਤਪਦੀ ਰਹੇਗੀ ਜ਼ੁਲਮ ਦੀ ਰੇਤ ਕਦ ਤੱਕ, ਤੇ ਕਦ ਤੱਕ ਅੱਗੀ ਸਾੜਿਆ ਜਾ ਸਕਦਾ ਹੈ? 60 ਸਾਲਾਂ ਦੇ ਅਰਸੇ ਦੇ ਦੌਰਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਸਿੱਖ ਸ਼ਹੀਦ ਹੋਏ। ਭਾਈ ਮਤੀ ਦਾਸ ਸ਼ਹੀਦ ਹੋਇਆ, ਭਾਈ ਸਤੀ ਦਾਸ ਸ਼ਹੀਦ ਹੋਇਆ, ਭਾਈ ਦਿਆਲਾ ਸ਼ਹੀਦ ਹੋਇਆ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਇਹ ਜ਼ੁਲਮ ਹੈ, ਅਨਰਥ ਹੈ, ਕਹਿਰ ਵੱਡਾ, ਕਦ ਤੱਕ ਸਹਾਰਿਆ ਜਾ ਸਕਦਾ ਹੈ? ਮਹਾਂ ਤਪੱਸਵੀ ਸੰਤਾਂ ਤੇ ਸਾਧੂਆਂ ਦਾ ਕਦ ਤੱਕ ਸੀਸ ਉਤਾਰਿਆ ਜਾ ਸਕਦਾ ਹੈ? ਆਰੇ ਚੱਲਣਗੇ, ਉਬਲੇਗੀ ਦੇਗ ਕਦ ਤੱਕ ਕਹਿਰ ਗੁਜ਼ਾਰਿਆ ਜਾ ਸਕਦਾ ਹੈ? ਤਪਦੀ ਰਹੇਗੀ ਜ਼ੁਲਮ ਦੀ ਰੇਤ ਕਦ ਤੱਕ ਅੱਗੀ ਸਾੜਿਆ ਜਾ ਸਕਦਾ ਹੈ? ਡੁੱਲਦਾ ਰਿਹਾ ਜੇ ਲਹੂ ਬੇਦੋਸ਼ਿਆਂ ਦਾ, ਲੱਕ ਬੱਧੀ ਕਿਰਪਾਨ ਹੈ ਕਿਸ ਕੰਮ ਦੀ? ਪਏ ਭੱਥੇ ਵਿੱਚ ਤੀਰ ਨੇ ਕਿਸ ਕੰਮ ਦੇ? ਮੋਢੇ ਟੰਗੀ ਕਮਾਨ ਹੈ ਕਿਸ ਕੰਮ ਦੀ? ਦਿੱਤੀ ਜਾਏ ਨਾ ਜੂਝ ਮੈਦਾਨ ਅੰਦਰ, ਆਖਰ ਜਾਨ ਹੈ ਜਾਨ ਉਹ ਕਿਸ ਕੰਮ ਦੀ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਜੇ ਡੁੱਲਦਾ ਰਿਹਾ ਲਹੂ ਬੇਦੋਸ਼ਿਆਂ ਦਾ, ਲੱਕ ਬੱਧੀ ਕਿਰਪਾਨ ਹੈ ਕਿਸ ਕੰਮ ਦੀ? ਪਏ ਭੱਥੇ ਵਿੱਚ ਤੀਰ ਨੇ ਕਿਸ ਕੰਮ ਦੇ? ਮੋਢੇ ਟੰਗੀ ਕਮਾਨ ਹੈ ਕਿਸ ਕੰਮ ਦੀ? ਦਿੱਤੀ ਜਾਏ ਨਾ ਜੂਝ ਮੈਦਾਨ ਅੰਦਰ, ਆਖਰ ਜਾਣ ਹੈ ਜਾਣ ਉਹ ਕਿਸ ਕੰਮ ਦੀ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕਰ ਲਿਆ, ਹੁਣ ਮੈਂ ਜ਼ਮਾਨੇ ਦੀ ਬਦਲ ਧਾਰਾ ਜ਼ਿੰਦਗੀ ਮੌਤ ਦੇ ਨਾਲ ਟਕਰਾ ਦਿਆਂਗਾ। ਤਾਰੇ ਜਿਨ੍ਹਾਂ ਇਨਸਾਫ ਦੇ ਡੋਬ ਛੱਡੇ, ਤਾਰੇ ਉਹਨਾਂ ਨੂੰ ਮੈਂ ਦਿਨੇ ਦਿਖਾ ਦਿਆਂਗਾ। ਹੁਣ ਮੈਂ ਜ਼ਮਾਨੇ ਦੀ ਬਦਲ ਧਾਰਾ ਜ਼ਿੰਦਗੀ ਮੌਤ ਨਾਲ ਟਕਰਾ ਦਿਆਂਗਾ। ਤਾਰੇ ਜਿਨ੍ਹਾਂ ਇਨਸਾਫ ਦੇ ਡੋਬ ਛੱਡੇ, ਤਾਰੇ ਉਹਨਾਂ ਨੂੰ ਮੈਂ ਦਿਨੇ ਦਿਖਾ ਦਿਆਂਗਾ। ਲਹੂ ਬੇਦੋਸ਼ਿਆਂ ਦਾ ਜਿਨ੍ਹਾਂ ਡੋਲਿਆ, ਉਹਨਾਂ ਦੈਂਤਾਂ ਦੇ ਛੱਕੇ ਛੁੜਾ ਦਿਆਂਗਾ। ਘਰੀ ਬੈਠਿਆਂ ਸੀਨੇ ਕੰਬ ਜਾਵਣ, ਐਸੀ ਚੋਟ ਨਗਾਰੇ ਤੇ ਲਾ ਦਿਆਂਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਡੋਲਾ ਜਿਨ੍ਹਾਂ ਲਹੂ ਬੇਦੋਸ਼ਿਆਂ ਦਾ, ਉਹਨਾਂ ਦੈਂਤਾਂ ਦੇ ਛੱਕੇ ਛੁੜਾ ਦਿਆਂਗਾ। ਘਰੀ ਬੈਠਿਆਂ ਦੇ ਸੀਨੇ ਕੰਬ ਜਾਵਣ, ਐਸੀ ਚੋਟ ਨਗਾਰੇ ਤੇ ਲਾ ਦਿਆਂਗਾ। ਮੈਂ ਨਾ ਡਰਾਂਗਾ ਡਿੱਗਦੀਆਂ ਬਿਜਲੀਆਂ ਤੋਂ, ਨਾ ਮੈਂ ਉੱਠੇ ਤੂਫਾਨਾਂ ਤੋਂ ਡਰਾਂਗਾ। ਮੈਂ ਆਈ ਮੌਤ ਤੇ ਪਾਊ ਹੱਸ ਜੱਫੀ, ਪਰ ਪੈਰ ਪਿੱਛਾ ਨਾ ਧਰਾਂਗਾ ਮੈਂ। ਮੇਰੀ ਕੌਮ ਨੂੰ ਦੁੱਖ ਨਾ ਕੋਈ ਆਵੇ, ਇਸ ਜਿੰਦ ਤੇ ਦੁੱਖੜੇ ਲੱਖ ਸਹਾਂਗਾ ਮੈਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਖੰਡਾ ਫੜ ਕੇ ਹੱਥ ਵਿੱਚ ਕਹਿਣ ਲੱਗੇ, ਅੰਮ੍ਰਿਤ ਕੱਢਾਂਗਾ ਖੰਡੇ ਦੀ ਧਾਰ ਵਿੱਚੋਂ, ਐਸਾ ਖਾਲਸਾ ਪੰਥ ਸਜਾ ਦਿਆਂਗਾ, ਮੇਟੇਗਾ ਜ਼ੁਲਮ ਸਾਰੇ ਸੰਸਾਰ ਵਿੱਚੋਂ। ਖੰਡਾ ਹੱਥ ਵਿੱਚ ਫੜ ਕੇ ਕਹਿਣ ਲੱਗੇ, ਅੰਮ੍ਰਿਤ ਕੱਢਾਂਗਾ ਖੰਡੇ ਦੀ ਧਾਰ ਵਿੱਚੋਂ, ਐਸਾ ਪੰਥ
ਸਜਾ ਦਿਆਂਗਾ, ਜ਼ੁਲਮ ਮੇਟੇਗਾ ਸਾਰੇ ਸੰਸਾਰ ਵਿੱਚੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਵੀਂ ਕੌਮ ਦੀ ਨੀਂਹ ਰੱਖ ਦਿੱਤੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਬਾਅਦ ਸਿੱਖਾਂ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਚੜ੍ਹਦੀ ਕਲਾ ਭਰੀ, ਨਿਰਭੈਤਾ ਭਰੀ। ਔਰ ਇਹ ਨਿਰਭੈਤਾ ਗੁਰੂ ਨੇ ਆਪਣੇ ਬਚਨਾਂ ਨਾਲ, ਆਪਣੇ ਉਪਦੇਸ਼ ਨਾਲ, ਚੜ੍ਹਦੀ ਕਲਾ ਨਿਰਭੈਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜ਼ਿੰਦਗੀ ਦੇ ਅੰਦਰ, ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ ਕਉ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ। ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਸਤਿਗੁਰੂ ਨੇ ਸਾਨੂੰ ਨਿਰਭੈ ਕੀਤਾ ਬਾਣੀ ਸਦਕਾ, ਗਿਆਨ ਸਦਕਾ, ਵਿਵੇਕ ਬੁੱਧ ਸਦਕਾ, ਆਤਮਕ ਪ੍ਰਕਾਸ਼ ਸਦਕਾ, ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਪਾਵਨ ਬਚਨ ਦੇ ਅੰਦਰ, ਉਸ ਕਰਤੇ ਪੁਰਖ ਮਾਲਕ ਦੇ ਚਰਨਾਂ ਦੇ ਅੰਦਰ ਬੇਨਤੀ ਕਰਦੇ ਹਨ, ਘੱਟ ਹੀ ਭੀਤਰ ਬਸੈ ਨਿਰੰਜਨ ਤਾਂ ਕੋ ਮਰਮ ਨਾ ਪਾਇਆ। ਅਸੀਂ ਆਪਣੇ ਅੰਦਰ, ਆਪਣੇ ਘਰ ਦੇ ਵਿੱਚ ਉਸ ਕਰਤੇ ਪੁਰਖ ਮਾਲਕ ਦੀ ਵਡਿਆਈ ਨੂੰ ਵਿਸਾਰ ਕੇ, ਸਤਿਗੁਰੂ ਵੱਲੋਂ ਦਿੱਤੀ ਹੋਈ ਚੜ੍ਹਦੀ ਕਲਾ ਨੂੰ ਭੁੱਲ ਕੇ ਜਦੋਂ ਮਾਇਆ ਦੇ ਅੰਦਰ ਗਲਤਾਨ ਹੋ ਜਾਂਦੇ ਹਾਂ, ਫਿਰ ਹੀ ਜ਼ਿੰਦਗੀ ਦੇ ਅੰਦਰ ਭਾਉ ਆਉਂਦਾ ਹੈ।
ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਆਬ ਕੀਜੈ।
ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਆਬ ਕੀਜੈ। ਸੁਖਮਣੀ ਸਾਹਿਬ ਜੀ ਦੀ ਇੱਕ ਪੰਕਤੀ ਹੈ, ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ, ਕਹਾਂ ਬੁਜਾਰਤ ਬੁੱਝੈ ਡੋਰਾ ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਬਿਸਨ ਪਦ ਕਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਪੰਗ ਪੰਗ, ਕਹੁ ਪਿੰਗਲ ਪਰਬਤ ਪਰ ਕੰਮ ਗਮਨ ਨਹੀਂ ਹੋਤ ਉਸ ਊਹਾਂ ਉਸ ਗਮਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ। ਅੰਨੇ ਬੰਦੇ ਨੂੰ ਰਾਹ ਦੱਸ ਵੀ ਦਿਓ, ਜਿੰਨੀ ਦੇਰ ਤੱਕ ਉਹਦੀ ਬਾਂਹ ਫੜ ਕੇ ਸੜਕ ਪਾਰ ਨਾ ਕਰਾਓ, ਪਾਰ ਨਹੀਂ ਕਰ ਸਕਦਾ। ਸੁਣ ਕੇ ਅੰਧਾ ਮਾਰਗ ਨਹੀਂ ਪਾ ਸਕਦਾ, ਉਹਦੀ ਬਾਂਹ ਫੜਨੀ ਪੈਂਦੀ ਹੈ। ਡੋਰਾ ਕਦੀ ਬੁਜਾਰਤ ਨਹੀਂ ਬੁੱਝ ਸਕਦਾ, ਉਹਨੂੰ ਕੁਝ ਆਖੋ ਤੇ ਕੁਝ ਸਮਝਦਾ, ਨਿਸ ਆਖੋ ਤੇ ਭੋਰਾ ਸਮਝਦਾ, ਗੂੰਗਾ ਬਿਸਨ ਪਤਾ ਨਹੀਂ ਗਾ ਸਕਦਾ, ਲੰਗੜਾ ਪਹਾੜ ਨਹੀਂ ਚੜ ਸਕਦਾ। ਇਸੇ ਤਰੀਕੇ ਜਿਹੜਾ ਬੰਦਾ ਮਨ ਦੇ ਅੰਦਰ ਨਿਰਮਾਣ ਉਹ ਕਰਕੇ, ਆਜਿਜ਼ ਉਹ ਕਰਕੇ, ਆਪਾ ਭਾਵ ਗਵਾ ਕੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤਾ ਰਹਿੰਦਾ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸ਼ਰਮਾ। ਸਤਿਗੁਰੂ ਇੱਕ ਉੱਤਮ ਪੰਥ ਸੁਣਿਓ, ਗੁਰਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਕੋਈ ਗੁਣ ਨਹੀਂ ਹੈ, ਕੋਈ ਕਰਮ ਨਹੀਂ ਹੈ, ਕੋਈ ਜਪ ਤਾਂ ਪੱਲੇ ਨਹੀਂ ਹੈ, ਅਖੀਰ ਹਾਰ ਕੇ ਮਾਲਕ ਤੇਰੇ ਚਰਨਾਂ ਵਿੱਚ ਡੱਠੇ ਹਾਂ।
ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ, ਹਾਰ ਪਰਿਓ ਸ਼ਰਨਾਗਤ, ਮੈਂ ਹਾਰ ਕੇ ਚਾਰ ਕੁੰਟ ਦਿਖ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਮਾਲਕ ਕਿਰਪਾ ਕਰ ਬਖਸ਼ਿਸ਼ ਕਰ, ਇਹਨਾਂ ਵਿਕਾਰਾਂ ਤੋਂ, ਇਹਨਾਂ ਦੁਖੀਆਂ ਤੋਂ, ਇਸ ਮਾਇਆ ਦੇ ਬੰਧਨਾਂ ਤੋਂ ਸਾਨੂੰ ਆਪ ਕਿਰਪਾ ਕਰਕੇ ਬਚਾ, ਅਭੈ ਦਾਨ ਪ੍ਰਭ ਦੀ, ਜੇ ਜ਼ਿੰਦਗੀ ਦੇ ਅੰਦਰ ਅਭੈ ਪਦ ਦੇ, ਚੜ੍ਹਦੀ ਕਲਾ ਦੇ, ਸ਼ਬਦ ਦੇ ਅੰਦਰ ਜਿਹੜਾ ਬੰਦਾ ਆਪਣੇ ਆਪੇ ਨੂੰ ਭਾਵ ਕੇ ਮਾਲਕ ਦੇ ਚਰਨਾਂ ਦੇ ਅੰਦਰ ਜੁੜ ਜਾਂਦਾ, ਲੋਕ ਆਤਮ ਹੱਤਿਆ ਕਰਨ ਲੱਗ ਪੈਂਦੇ, ਡਿਪਰੈਸ਼ਨ ਵਿੱਚ ਆ ਜਾਂਦੇ। ਇਹ ਹੱਲ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ, ਮਾਲਕ ਦੀ ਇਹ ਬਖਸ਼ਿਸ਼ ਹੈ, ਪਰਮੇਸ਼ਵਰ ਦੀ ਕਿਰਪਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਤੂੰ ਨੈਗੇਟਿਵ ਨਾ ਹੋ, ਚਿੰਤਾ ਵਿੱਚ ਨਾ, ਡਰ ਵਿੱਚ ਨਾ, ਤੇਰੇ ਵਾਸਤੇ ਇੱਕ ਹੱਲ ਹੈ, ਤੇਰੇ ਵਾਸਤੇ ਇੱਕ ਸੋਲਿਊਸ਼ਨ ਹੈ, ਉਹ ਹੈ ਮਾਲਕ ਦੀ ਸ਼ਰਨ ਵਿੱਚ ਆ ਜਾ, ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਨੂੰ ਦ੍ਰਿੜ ਕਰ। ਸਤਿਗੁਰੂ ਜੀ ਕਿਰਪਾ ਕਰਨ, ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣ। ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤ ਦਾ, ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਜਿਹੜੇ ਬਹੁਤ ਪਿਆਰ ਅਤੇ ਸਤਿਕਾਰ ਬਖਸ਼ ਕੇ ਇਸ ਨਾਚੀਜ਼ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਾਉਂਦੇ ਨੇ। ਆਓ ਅੰਤ 'ਤੇ ਅਖੀਰਲੀਆਂ ਤੁਕਾਂ ਪੜ੍ਹ ਕੇ ਸ਼ਬਦ ਦੀ ਸਮਾਪਤੀ ਕਰੀਏ ਜੀ।
ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਆਬ ਕੀਜੈ ਨਾਨਕ ਹਾਰ ਪਰਿਉ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।